ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭਯੰਗਮ ਸਾਦੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਦੇ। ਪਿਆਰੇ ਇਨ ਬਿਧ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਪਿਆਰੇ ਇਨ ਬਿਧ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾਰ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭਯੰਗਮ ਸਾਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਸੋਠ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਕੁਝ ਜਗਿਆਸੂ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਕਿਉਂ ਦੁਨੀਆਂ ਦੇ ਵਿੱਚ ਅਨੇਕਾਂ ਮਤ ਮਤਾਂਤਰ ਹਨ, ਅਨੇਕਾਂ ਮਜ਼ਹਬ ਧਰਮ ਪੰਥ ਹਨ, ਕੋਈ ਕੁਝ ਸਾਧਨ ਦੱਸ ਰਿਹਾ ਹੈ ਤੇ ਕੋਈ ਕੁਝ ਸਾਧਨ ਦੱਸ ਰਿਹਾ ਹੈ, ਪਰ ਗੁਰਮਤ ਦੇ ਦ੍ਰਿਸ਼ਟੀਕੋਣ ਤੋਂ ਕਿਹੜਾ ਸਫਲ ਸਾਧਨ ਹੈ ਜਿਸ ਦੁਆਰਾ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਦੋ ਰਹਾਉ ਉਚਾਰਨ ਕੀਤੇ ਹਨ। ਪਹਿਲੇ ਰਹਾਉ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਗੱਲ ਜਗਿਆਸੂ ਨੂੰ ਸਮਝਾਉਣ ਦਾ ਯਤਨ ਕੀਤਾ ਹੈ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਕਰਮਾਂ ਦੇ ਨਾਲ ਕਦੀ ਵੀ ਮੁਕਤੀ ਨਹੀਂ ਮਿਲ ਸਕਦੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਹਨ, ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ। ਲੋਕ ਕਰਮਾਂ ਧਰਮਾਂ ਦੇ ਨਾਲ ਮੁਕਤੀ ਪਾਲਦੇ ਹਨ, ਪਰ ਮੁਕਤੀ ਤਾਂ ਗੁਰੂ ਸ਼ਬਦ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਹੀ ਮਿਲਦੀ ਹੈ। ਇਹ ਗੁਰਮਤ ਦਾ ਸਿਧਾਂਤ ਹੈ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਹੇ ਪਿਆਰੇ ਜਗਿਆਸੂ, ਇਸ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਦੀ ਵੀ ਨਹੀਂ ਮਿਲਿਆ ਜਾ ਸਕਦਾ, ਕਿਉਂਕਿ ਮੈਂ ਇਹੋ ਜਿਹੇ ਅਨੇਕਾਂ ਕਰਮ ਕਰ ਕਰਕੇ ਵੇਖ ਲਏ ਹਨ। ਹਾਰ ਪਰਿਓ ਸਵਾਮੀ ਕੈ ਦੁਆਰਾ, ਦੀਜੈ ਬੁੱਧ ਵਿਵੇਕਾ। ਅਖੀਰ ਮੈਂ ਹਾਰ ਹੰਭ ਕੇ ਉਸ ਸਵਾਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਟਹਿ ਪਿਆ। ਮੇ ਲਹੋ ਦਿਆਲ ਟਹਿ ਪਏ ਦੁਆਰਿਆ, ਰਖ ਲੇਵੋ ਦੀਨ ਦਿਆਲ ਪ੍ਰਮਤ ਮੋਹੇ ਹਾਰਿਆ। ਮੈਂ ਉਸ ਵਾਹਿਗੁਰੂ ਦੇ ਦਰ ਤੇ ਟਹਿ ਕੇ ਅਰਦਾਸ ਬੇਨਤੀ ਕੀਤੀ ਕਿ ਆਖਿਆ ਦੀਜੈ ਬੁੱਧ ਬਵੇਕਾ, ਹੇ ਵਾਹਿਗੁਰੂ ਜੀ ਮੈਨੂੰ ਬਵੇਕ ਵਾਲੀ ਬੁੱਧੀ ਬਖਸ਼ਿਸ਼ ਕਰੋ। ਬਵੇਕ ਵਾਲੀ ਬੁੱਧੀ ਉਹ ਹੁੰਦੀ ਹੈ ਜਿਹੜੀ ਸੱਚ ਤੇ ਝੂਠ ਦਾ ਨਿਤਾਰਾ ਕਰ ਸਕੇ, ਦੁੱਧ ਤੇ ਪਾਣੀ ਨੂੰ, ਸੱਚ ਤੇ ਝੂਠ ਨੂੰ, ਧਰਮ ਤੇ ਅਧਰਮ ਨੂੰ ਨਿਰਣਾ ਕਰਕੇ ਵੱਖ ਵੱਖ ਕਰ ਸਕੇ, ਉਹਨੂੰ ਬਵੇਕ ਵਾਲੀ ਬੁੱਧੀ ਕਹਿੰਦੇ ਹਨ। ਦੁਨੀਆਂ ਵਿੱਚ ਧਰਮ ਬੜੇ ਨੇ, ਸਾਧਨ ਬੜੇ ਨੇ, ਪਰ ਉਹ ਬਵੇਕ ਵਾਲੀ ਬੁੱਧੀ ਬਖਸ਼ਿਸ਼ ਕਰ ਦਿਓ ਜਿਹਦੇ ਨਾਲ ਮੈਂ ਇਹ ਸਮਝ ਸਕਾਂ ਕਿ ਆਹ ਸਫਲ ਸਾਧਨ ਹੈ ਜਿਸ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਪਹਿਲੇ ਰਹਾਉ ਦੀ ਸਤਿਗੁਰੂ ਮਹਾਰਾਜ ਨੇ ਵਿਚਾਰ ਪ੍ਰਗਟ ਕੀਤੀ, ਜਿਹੜਾ ਅਖੀਰ ਤੇ ਰਹਾਉ ਸਤਿਗੁਰੂ ਮਹਾਰਾਜ ਨੇ ਵਰਣਨ ਕੀਤਾ ਹੈ ਉਹਦੇ ਵਿੱਚ ਉਸ ਸਫਲ ਸਾਧਨ ਦਾ ਜ਼ਿਕਰ ਕੀਤਾ ਹੈ ਜਿਸ ਦੁਆਰਾ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ। ਉਹ ਸਫਲ ਸਾਧਨ ਕਿਹੜਾ ਹੈ? ਅਖੀਰਲੇ ਰਹਾਉ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਪਸ਼ਟ ਕੀਤਾ ਹੈ, ਤੇਰੋ ਸੇਵਕ ਇਹ ਰੰਗ ਮਾਤਾ ਪਯੋ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਰਹਾਉ ਦੂਜਾ। ਦੂਸਰੇ ਰਹਾਉ ਵਿੱਚ, ਪਹਿਲੇ ਰਹਾਉ ਵਿੱਚ ਤਾਂ ਇਹੀ ਗੱਲ ਆਖੀ ਸੀ ਪਿਆਰੇ ਇਨਬਿਦ ਮਿਲਣ ਨਾ ਜਾਈ, ਪਰ ਉਹ ਕਿਹੜਾ ਸਾਧਨ ਹੈ ਜਿਹਦੇ ਨਾਲ ਮਿਲਾਪ ਹੁੰਦਾ? ਉਹ ਹੈ ਹਰ ਹਰ ਕੀਰਤਨ ਇਹੋ ਮਨ ਰਾਤਾ। ਉਹ ਕੀਰਤਨ ਹੀ ਕਲਯੁਗ ਦਾ ਪ੍ਰਧਾਨ ਸਾਧਨ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨਾ। ਲਓ ਹੁਣ ਇਹਨਾਂ ਦੋਨਾਂ ਰਹਾਉ ਦੇ ਸਿਧਾਂਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਬਾਕੀ ਸਾਰੀ ਸ਼ਬਦ ਦੀ ਵਿਚਾਰ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ। ਸੋਠ ਮਹੱਲਾ ਪੰਜਵਾਂ, ਕਰ ਦੂਜਾ ਅਸ਼ਟਪਦੀਆਂ। ਸੋਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੋਤੀ ਸਰੂਪ ਬਾਣੀ ਕੇ ਬੋਹਿਤ ਦੂਜੇ ਕਾਰ ਸੁਰਤਾਲ ਦੇ ਅੰਦਰ ਇਹ ਅਸ਼ਟਪਦੀਆ ਅੱਠ ਪੌੜੀਆਂ ਵਾਲੀ ਰਚਨਾ ਇਹ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ। ਇੱਥੋਂ ਸਪਸ਼ਟ ਹੋ ਗਿਆ ਵੀ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਕਿਰਪਾ ਨਾਲ ਮਿਲਦਾ ਤੇ ਗੁਰੂ ਨੇ ਸਾਨੂੰ ਕੀਰਤਨ ਭਗਤੀ ਦੀ ਦਾਤ ਬਖਸ਼ਿਸ਼ ਕੀਤੀ ਹੈ ਅਤੇ ਨਾਲ ਹੀ ਇਹਦਾ ਫਲ ਵੀ ਦਰਸਾਇਆ ਹੈ। ਸੁਣ ਕੀਰਤਨ ਸਾਧ ਪੈ ਜਾਏ, ਜਨਮ ਮਰਨ ਕੀ ਤਰਾਸ ਮਿਟਾਏ। ਇਹ ਵੀ ਸਤਿਗੁਰੂ ਦੇ ਬੋਲ ਹਨ। ਗੁਣ ਗਾਵਤ ਤੇਰੀ ਉਤਰ ਸਮੈਲ, ਗੁਣ ਗਾਵੋ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਕ ਫੈਲ, ਗੁਣ ਗਾਵਤ ਮਨ ਹਰਿਆ ਹੋਵੇ। ਇਸ ਤਰ੍ਹਾਂ ਹੀ ਕੀਰਤਨ ਦੀ ਮਹਿਮਾ ਵੀ, ਕੀਰਤਨ ਦਾ ਮਹਾਤਮ ਵੀ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਅਨੇਕ ਥਾਵਾਂ ਤੇ ਪ੍ਰਗਟਾਇਆ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਕੀਏ ਕਰਮ ਅਨੇਕਾਂ, ਮੈਂ ਅਨੇਕਾਂ ਕੰਮ ਕਰਕੇ ਵੇਖੇ ਨੇ। ਲੋ ਹੁਣ ਉਹਨਾਂ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜ਼ਿਕਰ ਕਰਨ ਲੱਗੇ ਹਨ, ਸਾਰੇ ਹੀ ਸ਼ਬਦ ਵਿੱਚ ਤਕਰੀਬਨ। ਹੁਣ ਉਹਨਾਂ ਸਾਰੇ ਅੰਧ ਵਿਸ਼ਵਾਸ ਦੇ ਆਧਾਰਿਤ ਜਿੰਨੇ ਵੀ ਕੰਮ ਕੀਤੇ ਜਾਂਦੇ ਹਨ ਉਹਨਾਂ ਸਾਰਿਆਂ ਦੀ ਨਿਰਾਰਥਕਤਾ, ਅਸਫਲਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਰਸਾਉਂਦੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ।
ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪਾਠ ਪੜਿਓ। ਮੈਂ ਧਰਮ ਗ੍ਰੰਥਾਂ ਦੇ ਪਾਠ ਨੂੰ ਵੀ ਪੜਿਆ ਹੈ, ਕਿਉਂਕਿ ਇਹ ਵੀ ਇੱਕ ਧਰਮਾਂ ਦੀ ਰੀਤ ਹੈ, ਧਰਮਾਂ ਦੀ ਮਰਯਾਦਾ ਹੈ ਬਈ ਧਰਮ ਗ੍ਰੰਥਾਂ ਦਾ ਪਾਠ ਕਰੋ। ਹਿੰਦੂ ਲੋਕ ਵੇਦਾਂ ਦਾ ਪਾਠ ਕਰਦੇ ਹਨ, ਕੋਈ ਗੀਤਾ ਦਾ ਪਾਠ ਕਰਦਾ ਹੈ, ਕੋਈ ਪੁਰਾਣ ਵੀ ਪੜ੍ਹਦਾ, ਤੇ ਮੁਸਲਮਾਨ ਜਿਹੜੇ ਉਹਨਾਂ ਦੇ ਧਰਮ ਗ੍ਰੰਥ ਨੇ, ਕੁਰਾਨ ਸ਼ਰੀਫ ਹੈ, ਉਹਨਾਂ ਨੂੰ ਪੜ੍ਹਦੇ ਨੇ। ਜਿਹੜੇ ਹੋਰ ਧਰਮਾਂ ਦੇ ਲੋਕ ਨੇ ਉਹ ਆਪੋ ਆਪਣੇ ਧਰਮ ਗ੍ਰੰਥਾਂ ਦਾ ਪਾਠ ਪੜ੍ਹਦੇ ਹਨ। ਜਿਹੜੇ ਅਸੀਂ ਗੁਰਸਿੱਖ ਹਾਂ, ਅਸੀਂ ਸਤਿਗੁਰੂ ਦੀ ਬਾਣੀ ਦਾ ਪਾਠ ਕਰਦੇ ਹਾਂ। ਪਰ ਹਜ਼ੂਰ ਕਹਿੰਦੇ ਨੇ ਇਕੱਲੇ ਪਾਠ ਦੇ ਨਾਲ ਗੱਲ ਨਹੀਂ ਬਣਦੀ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਨ। ਹਜ਼ੂਰ ਫਰਮਾਉਂਦੇ ਨੇ ਪਾਠ ਪੜ੍ਹਿਓ, ਅਸਾਂ ਪਾਠ ਵੀ ਪੜ੍ਹਿਆ, ਔਰ ਵੇਦ ਵੀ ਵਿਚਾਰਿਓ ਤੇ ਵੇਦ ਨੂੰ ਵੀ ਵਿਚਾਰਿਆ। ਵੇਦ ਦਾ ਅਖਰੀ ਅਰਥ ਹੈ ਗਿਆਨ। ਜਿਸ ਤੋਂ ਗਿਆਨ ਪ੍ਰਾਪਤ ਹੋਵੇ ਉਸ ਗ੍ਰੰਥ ਨੂੰ ਵੀ ਵੇਦ ਆਖਿਆ ਗਿਆ। ਹਜ਼ੂਰ ਕਹਿੰਦੇ ਅਸੀਂ ਧਰਮ ਗ੍ਰੰਥਾਂ ਦਾ ਪਾਠ ਵੀ ਪੜ੍ਹਿਆ ਤੇ ਨਾਲ ਵੇਦ ਗਿਆਨ ਗ੍ਰੰਥਾਂ ਦੀ ਵਿਚਾਰ ਵੀ ਕੀਤੀ ਤੇ ਇਸ ਦੇ ਨਾਲ ਨਾਲ ਨਿਵਲ ਨਿਵਲੀ ਕਰਮ ਵੀ ਕੀਤੇ। ਨਿਵਲੀ ਕਰਮ ਆਪਣੇ ਪੇਟ ਦੀ ਸਰੀਰ ਦੀ ਸ਼ੁੱਧੀ ਵਾਸਤੇ ਇੱਕ ਕਰਮ ਕੀਤਾ ਜਾਂਦਾ ਸੀ, ਜਿਸ ਨੂੰ ਨਿਵਲੀ ਕਰਮ ਯੋਗੀ ਆਖਦੇ ਸਨ। ਨਿਵਲੀ ਕਰਮ ਤੋਂ ਮੁਰਾਦ ਹੈ ਆਪਣੇ ਪੇਟ ਦੀ ਸਫਾਈ ਲਈ ਜਿਵੇਂ ਅਨੀਮਾ ਕੀਤਾ ਜਾਂਦਾ ਹੈ, ਇਸ ਤਰ੍ਹਾਂ ਯੋਗੀ ਲੋਕ ਆਪਣੇ ਪੇਟ ਦੇ ਲਈ ਇੱਕ ਸਾਧਨ ਕਰਦੇ ਸਨ ਪੇਟ ਦੀ ਸਫਾਈ ਲਈ, ਉਹਨੂੰ ਨਿਵਲੀ ਕਰਮ ਆਖਿਆ ਜਾਂਦਾ ਹੈ। ਭੁਅੰਗਮ ਸਾਧੇ, ਇਹ ਪਾਠ ਭੁਅੰਗਮ ਕਰਨਾ ਹੈ। ਜੇ ਈੜੀ ਹੋਵੇ ਫਿਰ ਭੁਅੰਗਮ ਤੇ ਜੇ ਨਹੀਂ ਈੜੀ ਇੱਥੇ ਭੁਅੰਗਮ। ਭੁਅੰਗਮ ਸਾਧੇ ਪਾਠ ਸ਼ੁੱਧ ਉਚਾਰਨ ਹੈ। ਨਿਵਲ ਭੁਅੰਗਮ ਸਾਧੇ, ਨਿਵਲੀ ਕਰਮ ਵੀ ਕਰਕੇ ਵੇਖ ਲਏ ਨੇ ਤੇ ਨਾਲ ਭੁਜੰਗਮਾ ਨਾੜੀ ਨੂੰ ਸਿੱਧ ਵੀ ਕਰਕੇ ਵੇਖ ਲਿਆ। ਯੋਗੀ ਲੋਕ ਨਿਵਲੀ ਕਰਮ ਕਰਕੇ ਭਾਵ ਆਪਣੇ ਪੇਟ ਦੀ ਸਫਾਈ ਕਰਕੇ ਸਾਰੀ ਮੈਲ ਬਾਹਰ ਕੱਢ ਕੇ ਫਿਰ ਅੱਗੇ ਪ੍ਰਾਣਾਯਾਮ ਕਰਦੇ ਸਨ। ਭੁਜੰਗਮਾ ਨਾੜੀ ਇੱਕ ਸਾਡੇ ਅੰਦਰ ਹੈ ਜੋ ਸੱਪ ਵਾਂਗੂ ਵਾਲ ਪਾ ਕੇ ਬੈਠੀ ਹੈ, ਕਿਉਂਕਿ ਜਿਹੜਾ ਭੁਜੰਗ ਸ਼ਬਦ ਹੈ ਭੁਜੰਗ ਸੱਪ ਨੂੰ ਕਹਿੰਦੇ ਨੇ, ਉਹ ਵੀ ਨਾੜੀ ਸੱਪ ਵਾਂਗੂ ਸਾਡੇ ਅੰਦਰ ਵਾਲ ਮਾਰ ਕੇ ਬੈਠੀ ਹੈ। ਜਦੋਂ ਕੋਈ ਮਨੁੱਖ ਯੋਗ ਸਾਧਨ ਕਰਦਾ ਹੈ, ਪ੍ਰਾਣਾਯਾਮ ਕਰਦਾ ਹੈ, ਕਹਿੰਦੇ ਨੇ ਫਿਰ ਉਹ ਭੁਜੰਗਮਾ ਨਾੜੀ ਸੁਲ ਜਾਂਦੀ ਹੈ। ਉਸੇ ਨੂੰ ਕੁੰਡਲਨੀ ਨਾੜੀ ਵੀ ਆਖਿਆ। ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮੱਚਿਆ। ਆ ਦੱਸਦੇ ਨੇ ਨਾਭੀ ਅਸਥਾਨ ਤੇ ਉਹ ਭੁਜੰਗਮਾ ਨਾੜੀ ਦਾ ਨਿਵਾਸ ਹੈ। ਜਦੋਂ ਯੋਗੀ ਲੋਕ ਪ੍ਰਾਣਾਯਾਮ ਕਰਦੇ ਹਨ ਤੇ ਫਿਰ ਉਹ ਪ੍ਰਾਣਾਯਾਮ ਦੇ ਨਾਲ ਉਹ ਭੁਜੰਗਮਾ ਨਾੜੀ ਜਾਗਦੀ ਹੈ, ਫਿਰ ਉਹਦੇ ਵਿੱਚੋਂ ਇੱਕ ਊਰਜਾ ਨਿਕਲਦੀ ਹੈ, ਫਿਰ ਉਹ ਦਸਵੇਂ ਦੁਆਰ ਮਸਤਕ ਤੱਕ ਚਲੀ ਜਾਂਦੀ ਹੈ। ਔਰ ਜਦੋਂ ਉਹ ਊਰਜਾ ਨਾਭੀ ਤੋਂ ਉੱਠ ਕੇ ਦਸਵੇਂ ਦੁਆਰ ਤੱਕ ਚਲੀ ਜਾਵੇ, ਇਹਨੂੰ ਕਹਿੰਦੇ ਭੁਜੰਗਮਾ ਨਾੜੀ ਨੂੰ ਸਾਧ ਲਿਆ। ਲੋ ਹਜ਼ੂਰ ਕਹਿੰਦੇ ਨੇ ਅਸੀਂ ਇਹ ਵੀ ਸਾਰੇ ਯੋਗ ਦੇ ਕਰਮ ਕਰਕੇ ਵੀ ਵੇਖ ਲਏ ਹਨ।
ਪੰਜ ਜਨਾ ਸਿਓ ਸੰਗ ਨਾ ਛੁੱਟ ਗਏ ਅਦਕ ਅਹੰਗ ਬੁੱਧ ਬਾਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪਰ ਇਹ ਸਾਰਾ ਕੁਝ ਕਰਦਿਆਂ ਹੋਇਆ ਜਿਹੜੇ ਪੰਜ ਸਾਡੇ ਸਾਥੀ ਸਨ, ਪੰਜ ਜਾਣੇ, ਉਹ ਪੰਜ ਜਾਣੇ ਕਿਹੜੇ ਨੇ? ਜਿਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬੇਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਉਹ ਪੰਜ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਹਨਾਂ ਪੰਜ ਜਣਿਆਂ ਦੇ ਨਾਲੋਂ ਸਾਡਾ ਸੰਬੰਧ ਨਹੀਂ ਛੁੱਟ ਸਕਿਆ। ਸਾਧਨ ਤਾਂ ਸਾਰੇ ਕੀਤੇ ਪਰ ਪੰਜ ਵਿਕਾਰਾਂ ਦੇ ਨਾਲੋਂ ਸਾਡਾ ਸੰਬੰਧ ਨਹੀਂ ਟੁੱਟ ਸਕਿਆ। ਅਧਿਕ ਅਹੰ ਬੁੱਧ ਵਾਧੇ, ਫਿਰ ਹੋਰ ਸਾਡੇ ਮਨ ਦੇ ਵਿੱਚ ਇੱਕ ਮਾਨਸਿਕ ਰੋਗ ਹੋਰ ਪੈਦਾ ਹੋ ਗਿਆ, ਉਹ ਸੀ ਹੰਕਾਰ। ਅਧਿਕ ਅਹੰ ਬੁੱਧ ਵਾਧੇ, ਸਗਾਂ ਪਹਿਲਾਂ ਨਾਲੋਂ ਵੀ ਇਹ ਸਾਧਨ ਕਰਕੇ ਬਹੁਤਾ ਹੀ ਹੰਕਾਰ ਵਾਲੀ ਬੁੱਧੀ ਵਿੱਚ ਵੱਜ ਕੇ ਰਹਿ ਗਏ। ਕਿਉਂਕਿ ਜਿਹੜਾ ਸਧਾਰਨ ਮਨੁੱਖ ਹੁੰਦਾ ਔਰ ਉਹਨੂੰ ਇੰਨਾ ਮਾਣ ਨਹੀਂ ਹੁੰਦਾ ਜਿੰਨਾ ਕਿ ਕਿਸੇ ਸਿੱਧ ਪੁਰਸ਼ ਨੂੰ ਹੋ ਜਾਂਦਾ। ਸਾਧਕ ਨੂੰ ਮਾਣ ਘੱਟ ਹੁੰਦਾ ਕਿਉਂਕਿ ਹਾਲੇ ਸਾਧਨ ਕਰਦਾ, ਤੇ ਜਿਹੜਾ ਸਿੱਧ ਬਣ ਜਾਵੇ ਉਹਨੂੰ ਹੰਕਾਰ ਜ਼ਿਆਦਾ ਹੁੰਦਾ। ਜਿਵੇਂ ਇਹ ਕੋਈ ਵਿਦਿਆਰਥੀ ਹੈ, ਉਹ ਪੜ੍ਹ ਰਿਹਾ ਹੈ, ਚਾਹੇ ਉਹ ਕਿੰਨਾ ਵੀ ਹੁਸ਼ਿਆਰ ਹੈ, ਪਰ ਉਹਦੇ ਮਨ ਦੇ ਵਿੱਚ ਉਹਨਾਂ ਹੰਕਾਰ ਨਹੀਂ ਪੈਦਾ ਹੁੰਦਾ ਕਿਉਂਕਿ ਹਾਲੇ ਵਿਦਿਆਰਥੀ ਹੈ। ਤੇ ਜਦੋਂ ਕੋਈ ਵਿਦਵਾਨ ਬਣ ਜਾਂਦਾ, ਕੋਈ PhD ਕਰ ਲੈਂਦਾ ਜਾਂ ਕੋਈ ਹੋਰ ਉੱਚੀ ਡਿਗਰੀ ਹਾਸਲ ਕਰ ਲੈਂਦਾ, ਫਿਰ ਉਹਦੇ ਮਨ ਵਿੱਚ ਹੰਕਾਰ ਆ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ, ਪਾਠ ਵੀ ਪੜ੍ਹੇ ਹੈ, ਵੇਦ ਗਿਆਨ ਗ੍ਰੰਥਾਂ ਦੀ ਵਿਚਾਰ ਵੀ ਕੀਤੀ, ਨਿਵਲੀ ਕਰਮ ਸਰੀਰ ਦੀ ਸ਼ੁੱਧੀ ਵਾਸਤੇ ਵੀ ਕੀਤੇ, ਭੁਜੰਗਮਾ ਨਾੜੀ ਨੂੰ ਵੀ ਪ੍ਰਾਣਾਯਾਮ ਕਰਕੇ ਸਾਧਿਆ, ਪਰ ਇਹਨਾਂ ਪੰਜ ਵਿਕਾਰਾਂ ਦੇ ਨਾਲੋਂ ਸੰਬੰਧ ਨਹੀਂ ਟੁੱਟ ਸਕਿਆ, ਬਲਕਿ ਹੰਕਾਰ ਵਾਲੀ ਬੁੱਧੀ ਹੋਰ ਵੱਧ ਗਈ, ਹੋਰ ਹੰਕਾਰ ਮਨ ਦੇ ਵਿੱਚ ਪੈਦਾ ਹੋ ਗਿਆ।
ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾਰਾ।
ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ, ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਮਿਲਿਆ ਜਾ ਸਕਦਾ। ਮੈਂ ਵੀ ਅਨੇਕਾਂ ਕਰਮ ਕੀਤੇ ਨੇ, ਮੇਰਾ ਆਪਣਾ ਤਜਰਬਾ ਹੈ, ਮੈਂ ਅਨੇਕਾਂ ਕਰਮ ਧਰਮ ਸਾਧਨ ਕਰਕੇ ਵੇਖੇ ਨੇ, ਪਰ ਇਹਨਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਮਿਲਿਆ ਜਾ ਸਕਦਾ। ਹਾਰ ਪਰਿਓ ਸਵਾਮੀ ਕੈ ਦੁਆਰੈ, ਅਖੀਰ ਤੇ ਮੈਂ ਹਾਰ ਹੰਭ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਆ ਗਿਆ, ਸਾਧ ਸੰਗਤ ਵਿੱਚ ਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਆ ਕੇ ਬੇਨਤੀ ਕੀਤੀ, ਦੀਜੈ ਬੁੱਧ ਵਿਵੇਕਾ, ਹੇ ਸਤਿਗੁਰੂ ਜੀ, ਮੈਨੂੰ ਵਿਵੇਕ ਵਾਲੀ ਬੁੱਧੀ ਬਖਸ਼ਿਸ਼ ਕਰੋ ਤਾਂ ਕਿ ਮੈਂ ਉਹ ਸਫਲ ਸਾਧਨ ਦਾ ਨਿਰਣਾ ਕਰ ਸਕਾਂ ਕਿ ਕਿਹੜੇ ਸਾਧਨ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਮੋਨ ਪਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨ ਮਾਹੀ।
ਲੋ ਮੈਂ ਕੀਏ ਕਰਮ ਅਨੇਕਾਂ, ਹੋਰ ਕਿਹੜੇ ਕਿਹੜੇ ਕੰਮ ਕੀਤੇ। ਹਜ਼ੂਰ ਕਹਿੰਦੇ, ਮੋਨ ਪਇਓ, ਮੈਂ ਮੋਨੀ ਹੋ ਕੇ ਵੀ ਦੇਖ ਲਿਆ, ਚੁੱਪ ਚਾਪ ਰਹਿ ਕੇ ਵੀ ਦੇਖ ਲਿਆ, ਤੇ ਕਰ ਪਾਤੀ ਰਹੋ, ਮੈਂ ਕਰ ਪਾਤਰੀ ਹੋ ਕੇ ਵੀ ਵੇਖ ਲਿਆ। ਕਰ ਪਾਤਰੀ ਉਸ ਨੂੰ ਕਹਿੰਦੇ ਨੇ ਕਿ ਐਸੇ ਸਾਧੂ ਨੇ, ਉਹ ਹੱਥਾਂ ਤੇ ਲੈ ਕੇ ਭੋਜਨ ਛਕਦੇ ਨੇ, ਕਿਸੇ ਬਰਤਨ ਦਾ ਪ੍ਰਯੋਗ ਨਹੀਂ ਕਰਦੇ। ਜਿਹੜਾ ਹੱਥਾਂ ਤੇ ਲੈ ਕੇ ਭੋਜਨ ਛਕੀ ਉਹਨੂੰ ਕਰ ਪਾਤਰੀ ਕਹਿੰਦੇ। ਲੋ ਹਜ਼ੂਰ ਕਹਿੰਦੇ ਨੇ, ਮੈਂ ਮੋਨੀ ਹੋ ਕੇ ਵੀ ਵੇਖ ਲਿਆ ਤੇ ਕਰ ਪਾਤਰੀ ਹੋ ਕੇ ਵੀ ਵੇਖ ਲਿਆ, ਨਗਨ ਫਿਰਿਓ ਬਨ ਮਾਹੀ, ਤੇ ਫਿਰ ਮੈਂ ਨਗਨ ਨਾਂਗਾ ਸਾਧੂ ਹੋ ਕੇ ਜੰਗਲਾਂ ਦੇ ਵਿੱਚ ਵੀ ਭਟਕਦਾ ਰਿਹਾ, ਬਈ ਸ਼ਾਇਦ ਇਸੇ ਨਾਲ ਹੀ ਪਰਮੇਸ਼ਰ ਮਿਲ ਜਾਵੇ।
ਤਟ ਤੀਰਥ ਸਭ ਧਰਤੀ ਪਰਮਿਓ, ਦੁਬਦਾ ਛੁਟਕੈ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਟ ਤੀਰਥ, ਮੈਂ ਤੀਰਥਾਂ ਦੇ ਕਿਨਾਰਿਆਂ ਤੇ ਵੀ ਰਹਿ ਕੇ ਵੇਖ ਲਿਆ, ਗੰਗਾ ਜਮਨਾ ਗੋਦਾਵਰੀ ਸੁਰਾਸੀ ਲੋਕ ਇਹਨਾਂ ਤੀਰਥਾਂ ਨੂੰ ਪਵਿੱਤਰ ਜਾਣ ਕੇ ਉੱਥੇ ਜਾ ਕੇ ਰਹਿੰਦੇ ਨੇ, ਬਈ ਸ਼ਾਇਦ ਉੱਥੇ ਹੀ ਰਹਿ ਕੇ ਕੁਛ ਮਨ ਪਵਿੱਤਰ ਹੋ ਜਾਵੇ। ਸਭ ਧਰਤੀ ਭਰਮਿਓ, ਤੇ ਫਿਰ ਸਾਰੀ ਧਰਤੀ ਤੇ ਵੀ ਚੱਕਰ ਲਾ ਕੇ ਵੇਖ ਲਿਆ। ਕਈ ਐਸੇ ਵੀ ਸਾਧੂ ਨੇ ਵੀ ਜਿਹੜੇ ਧਰਤੀ ਦਾ ਭ੍ਰਮਣ ਕਰਦੇ ਹਨ, ਪਰ ਹਜ਼ੂਰ ਕਹਿੰਦੇ ਨੇ ਇਹ ਸਾਰਾ ਕੁਛ ਕਰਨ ਦੇ ਨਾਲ ਦੁਬਦਾ ਛੁਟਕਿਆ ਨਹੀਂ। ਜਿਹੜੀ ਮਨ ਦੀ ਦੁਬਦਾ ਹੈ, ਮਨ ਦੀ ਦੁਚਿੱਤੀ ਹੈ, ਦੁਬਦਾ ਬੌਰੀ ਮਨ ਬੌਰਾਇਆ, ਝੂਠੇ ਲਾਲ ਜਨਮ ਗਵਾਇਆ, ਇਹ ਦੁਬਦਾ ਨਹੀਂ ਕਿਸੇ ਤਰ੍ਹਾਂ ਛੁੱਟ ਸਕੀ। ਸਾਧਨ ਤਾਂ ਬਥੇਰੇ ਕੀਤੇ ਨੇ, ਪਰ ਇਹ ਦੁਬਧਾ ਨਹੀਂ ਸਾਡੀ ਮਨ ਦੀ ਦੂਰ ਹੋ ਸਕੀ।
ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ।
ਲੋ ਹੋਰ ਵੀ ਕੋਈ ਕੰਮ ਕੀਤੇ ਸਤਿਗੁਰੂ ਕਹਿੰਦੇ ਭਾਈ ਹਾਂ ਕੀਤੇ ਨੇ। ਮਨ ਕਾਮਨਾ ਤੀਰਥ ਜਾਏ ਬਸਿਓ, ਮਨ ਦੀ ਕਾਮਨਾ ਇੱਛਾ ਨੂੰ ਲੈ ਕੇ ਤੀਰਥਾਂ ਤੇ ਜਾ ਕੇ ਵੀ ਵਸਿਆ ਬਈ ਚਲੋ ਹੁਣ ਇੱਕ ਮਹੀਨਾ ਜਾਂ 40 ਦਿਨ ਵੀ ਉੱਥੇ ਹਰਿਦੁਆਰ ਜਾ ਕੇ ਰਹਿਣਾ ਜਾਂ ਰਿਸ਼ੀਕੇਸ਼ ਜਾ ਕੇ ਰਹਿਣਾ ਜਾਂ ਇਲਾਹਾਬਾਦ ਜਾ ਕੇ ਰਹਿਣਾ ਜਾਂ ਕੁਰਸ਼ੇਤਰ ਜਾਂ ਕਿਸੇ ਹੋਰ ਤੀਰਥ ਤੇ ਜਾ ਕੇ ਰਹਿਣਾ। ਤੇ ਇਧਰ ਸਾਡੇ ਸਿੱਖਾਂ ਦੇ ਵੀ ਤੀਰਥ ਨੇ, ਕਈ ਐਸੇ ਵੀ ਪ੍ਰੇਮੀ ਨੇ, ਕੋਈ ਕਹਿੰਦਾ ਮੈਂ ਅੰਮ੍ਰਿਤਸਰ ਸਾਹਿਬ ਜਾ ਕੇ ਕੁਛ ਸਮਾਂ ਸੇਵਾ ਕਰਨੀ ਹੈ, ਕਈ ਹਜ਼ੂਰ ਸਾਹਿਬ ਚਲੇ ਜਾਂਦੇ ਨੇ। ਲੋ ਹਜ਼ੂਰ ਕਹਿੰਦੇ ਨੇ ਮਨ ਦੀ ਇੱਛਾ ਨੂੰ ਲੈ ਕੇ ਤੀਰਥਾਂ ਤੇ ਜਾ ਕੇ ਵੀ ਵਸਿਆ ਸਿਰ ਕਰਵਤ ਧਰਾਏ, ਤੇ ਫੇਰ ਵੀ ਗੱਲ ਨਹੀਂ ਬਣੀ। ਫੇਰ ਮੈਂ ਆਪਣੇ ਸਿਰ ਤੇ ਕਰਵਤ ਦਾ ਅਰਥ ਹੈ ਕਾਂਸ਼ੀ ਕਰਵਤ ਵੀ ਰਖਵਾ ਕੇ ਦੇਖ ਲਿਆ। ਕਰਵਤ ਕਹਿੰਦੇ ਨੇ ਆਰੇ ਨੂੰ। ਕਾਂਸ਼ੀ ਦੇ ਵਿੱਚ ਇੱਕ ਐਸਾ ਆਰਾ ਹੈ ਜਿਸ ਨੂੰ ਕਾਂਸ਼ੀ ਕਰਵਤ ਕਹਿੰਦੇ ਨੇ, ਔਰ ਕੁਛ ਪੰਡਿਤ ਲੋਕਾਂ ਨੇ ਉਹਦੇ ਬਾਰੇ ਇਹ ਵਿਚਾਰਧਾਰਾ ਲੋਕਾਂ ਦੇ ਵਿੱਚ ਪ੍ਰਚਲਿਤ ਕਰ ਦਿੱਤੀ ਵੀ ਜਿਹੜਾ ਮਨੁੱਖ ਆ ਕੇ ਕਾਂਸ਼ੀ ਕਰਵਤ ਲੈ ਲਵੇ ਉਹਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ। ਔਰ ਉਹਨਾਂ ਨੇ ਅਜਿਹੇ ਵੇਦਾਂ ਸ਼ਾਸਤਰਾਂ ਦੇ ਵਿੱਚ ਸੂਤਰ ਵੀ ਲਿਖ ਦਿੱਤੇ, ਕਾਂਸ਼ੀ ਮਰਨਾਂਤ ਮੁਕਤੀ, ਕਾਂਸ਼ੀ ਵਿੱਚ ਮਰ ਕੇ ਮੁਕਤੀ ਮਿਲਦੀ ਹੈ, ਹੋਰ ਕਿਧਰੇ ਨਹੀਂ ਹੈ। ਤੇ ਭਾਵੇਂ ਇਹ ਇੱਕ ਅੰਧ ਵਿਸ਼ਵਾਸ ਸੀ, ਲੋਕਾਂ ਦੀ ਜਾਨ ਦੇ ਨਾਲ ਬਹੁਤ ਵੱਡਾ ਧੋਖਾ ਸੀ। ਦੱਸਦੇ ਨੇ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਤਾਂ ਉਹਨਾਂ ਨੇ ਕਾਂਸ਼ੀ ਦੇ ਵਿੱਚ ਜਾ ਕੇ ਜਿੰਨਾ ਪਿਛਲਾ ਉਹਨਾਂ ਦਾ ਰਿਕਾਰਡ ਸੀ ਉਹਨੂੰ ਪੜ੍ਹਿਆ, ਔਰ ਉਹਦੇ ਵਿੱਚ ਜਿੰਨੇ ਵੀ ਹੋਰ ਜਾਤੀਆਂ ਦੇ ਅਮੀਰ ਬੰਦੇ ਸਨ, ਜਿਨ੍ਹਾਂ ਦੇ ਵਿੱਚੋਂ ਕੁਝ ਖੱਤਰੀ ਰਾਜੇ ਸਨ, ਕੋਈ ਰਜਵਾੜੇ ਸਨ, ਕੋਈ ਹੋਰ ਮਾਇਆਧਾਰੀ ਲੋਕ ਸਨ, ਉਹਨਾਂ ਦੀ ਵਧੇਰੇ ਲਿਸਟ ਮਿਲੀ। ਪਰ ਹੈਰਾਨੀ ਦੀ ਗੱਲ ਇਹ, ਇੱਕ ਵੀ ਬ੍ਰਾਹਮਣ ਦਾ ਨਾਂ ਉਹਦੇ ਵਿੱਚ ਨਹੀਂ ਸੀ ਲਿਖਿਆ ਗਿਆ। ਇਸ ਗੱਲ ਨੂੰ ਲੈ ਕੇ ਫਿਰ ਅੰਗਰੇਜ਼ਾਂ ਨੇ ਉਸ ਚੀਜ਼ ਨੂੰ ਬੰਦ ਕਰ ਦਿੱਤਾ ਵੀ ਅੱਗੇ ਵਾਸਤੇ ਇੱਥੇ ਕੋਈ ਕਾਂਸ਼ੀ ਕਰਵਤ ਨਹੀਂ ਲੈ ਸਕਦਾ। ਜੇ ਕੋਈ ਇਹ ਕਾਰਵਾਈ ਕਰੇਗਾ ਉਹ ਕਾਨੂੰਨ ਦੇ ਖਿਲਾਫ਼ ਸਮਝੀ ਜਾਵੇਗੀ, ਉਹਨੂੰ ਸਜ਼ਾ ਵੀ ਮਿਲੇਗੀ। ਉਸ ਵੇਲੇ ਤੋਂ ਇਹ ਕੰਮ ਬੰਦ ਹੋਇਆ, ਨਹੀਂ ਤੇ ਇਹ ਲੋਕ ਕਿਸੇ ਨੂੰ ਕੋਈ ਮਨ ਦੇ ਵਿੱਚ ਕੋਈ ਵੈਰਾਗ ਪੈਦਾ ਹੋ ਗਿਆ, ਕਿਸੇ ਨਾਲ ਕੋਈ ਧੋਖਾ ਹੋ ਗਿਆ, ਕਿਉਂਕਿ ਦੁਨੀਆਂ ਵਿੱਚ ਅਜਿਹਾ ਸਿਲਸਿਲਾ ਤੇ ਚੱਲ ਹੀ ਰਿਹਾ ਹੈ। ਨਾਰ ਮੂਏ ਕਰ ਸੰਪਤ ਨਾਸੀ, ਮੂੰਡ ਮੁੰਡਾਈ ਪਏ ਸੰਨਿਆਸੀ। ਕੋਈ ਰਾਜੇ ਮਹਾਰਾਜੇ ਲੋਕ ਉਹਨਾਂ ਨੂੰ ਜਾ ਜਾ ਕੇ ਇਹਨਾਂ ਨੇ ਇਹੋ ਜਿਹੀਆਂ ਕਥਾ ਕਹਾਣੀਆਂ ਸੁਣਾਉਣੀਆਂ, ਉਹਨਾਂ ਦੇ ਮਨ ਦੇ ਵਿੱਚ ਵੈਰਾਗ ਪੈਦਾ ਕਰ ਦੇਣਾ। ਵੈਰਾਗ ਪੈਦਾ ਕਰਕੇ ਫਿਰ ਉਹਨਾਂ ਨੂੰ ਇਹ ਗੱਲ ਕਹਿਣੀ, ਜਿੰਨੀ ਵੀ ਧਨ ਸੰਪਤੀ ਤੁਹਾਡੀ ਹੈ ਉਹ ਤੁਸੀਂ ਸਾਡੇ ਨਾ ਕਰਵਾ ਦਿਓ, ਅਸੀਂ ਤੁਹਾਨੂੰ ਹੁਣ ਮੁਕਤੀ ਦੇਵਾਂਗੇ। ਇਸ ਤਰ੍ਹਾਂ ਉਹਨਾਂ ਦੇ ਮਨਾਂ ਦੇ ਵਿੱਚ ਵਹਿਮ ਪੈਦਾ ਕਰਕੇ ਕਾਂਸ਼ੀ ਕਰਵਤ ਦੇ ਦਿੱਤਾ ਜਾਂਦਾ। ਔਰ ਉਹਦੇ ਬਾਰੇ ਵੀ ਇਹ ਸੁਣਨ ਦੇ ਵਿੱਚ ਆਇਆ ਹੈ, ਸ਼ਾਇਦ ਵੱਡੇ ਮਹਾਂਪੁਰਖਾਂ ਦੇ ਨਾਲ ਇੱਕ ਵਾਰੀ ਉੱਥੇ ਕਾਂਸ਼ੀ ਜਾ ਕੇ ਉਹ ਜਗ੍ਹਾ ਵੇਖਣ ਦਾ ਵੀ ਮੌਕਾ ਮਿਲਿਆ। ਉੱਥੇ ਇੱਕ ਖੂਹ ਹੈ ਜਿਸ ਨੂੰ ਗਿਆਨ ਕੂਪ ਕਹਿੰਦੇ ਨੇ। ਉਸ ਖੂਹ ਦੇ ਹੇਠਾਂ ਤਕਰੀਬਨ 20-25 ਫੁੱਟ ਦੇ ਉੱਤੇ ਉੱਥੇ ਇੱਕ ਐਸੀ ਜਗ੍ਹਾ ਬਣਾਈ ਗਈ ਹੈ ਜਿਹਦੇ ਉੱਤੇ ਕੋਈ ਆਦਮੀ ਬੈਠ ਸਕਦਾ ਹੈ। ਔਰ ਦੱਸਦੇ ਨੇ ਵੀ ਉਹਦੇ ਹੇਠਾਂ ਫਿਰ ਉਹ ਤਕਰੀਬਨ 8-10 ਫੁੱਟ ਥੱਲੇ ਉਹ ਖੂਹ ਹੋਰ ਡੂੰਘਾ ਹੈ। ਤੇ ਇਹਨਾਂ ਦਾ ਕੰਮ ਇਸ ਤਰ੍ਹਾਂ ਸੀ, ਉਹ ਜਿਹੜਾ ਕਾਂਸ਼ੀ ਕਰਵਾਤ ਜਿਸ ਨੂੰ ਕਹਿੰਦੇ ਹਨ ਉਹ ਇੱਕ ਆਰਾ ਸੀ, ਉਹ ਬਹੁਤ ਭਾਰੀ ਸੀ ਆਰਾ। ਤੇ ਉੱਤੋਂ ਉਸਨੂੰ ਥੱਲੇ ਆਦਮੀ ਨੂੰ ਬਿਠਾ ਦੇਣਾ ਤੇ ਉੱਤੋਂ ਉਹਨਾਂ ਨੇ ਮੰਤਰਾਂ ਦਾ ਜਾਪ ਕਰਨਾ ਤੇ ਉਹਨੂੰ ਕਹਿਣਾ ਤੂੰ ਵੀ ਹੁਣ ਰਾਮ ਰਾਮ ਜਪ। ਤੇ ਇਸ ਤਰ੍ਹਾਂ ਉਹਨੂੰ ਉੱਧਰ ਦੂਜੇ ਪਾਸੇ ਧਿਆਨ ਲਾ ਕੇ ਤੇ ਉੱਪਰੋਂ ਆਰਾ ਸੁੱਟ ਦੇਣਾ, ਉਸਦਾ ਸਰੀਰ ਕੱਟਿਆ ਜਾਣਾ। ਤੇ ਫਿਰ ਇਹਨਾਂ ਪੰਡਤਾਂ ਨੇ ਕਹਿਣਾ ਲਓ ਜੀ ਇਹਨੇ ਤਾਂ ਮੁਕਤੀ ਪ੍ਰਾਪਤ ਕਰ ਲਈ, ਇਹ ਤੇ ਬਹੁਤ ਭਾਗਾਂ ਵਾਲਾ ਹੈ ਤੇ ਸਾਰੀ ਉਹਦੀ ਪ੍ਰਾਪਰਟੀ ਮਾਇਆ ਉਹ ਆਪ ਸਾਰੀ ਹੜੱਪ ਕਰ ਜਾਣੀ। ਇਹ ਇਹਨਾਂ ਦੇ ਇਹੋ ਜਿਹੇ ਭੈੜੇ ਕਾਰਨਾਮੇ ਸੰਸਾਰ ਦੇ ਵਿੱਚ ਜਾਣੇ ਜਾਂਦੇ ਹਨ, ਪਰ ਇੱਥੇ ਸਤਿਗੁਰੂ ਕਹਿੰਦੇ ਨੇ ਸਿਰ ਕਰਵੱਤ ਧਰਾਏ, ਵੀ ਸਿਰ ਉੱਤੇ ਉਹ ਆਰਾ ਕਾਂਸ਼ੀ ਕਰਵੱਤ ਵੀ ਰਖਵਾ ਕੇ ਦੇਖ ਲਿਆ, ਪਰ ਜਿਹਦੇ ਨਾਲ ਪੰਡਿਤ ਲੋਕ ਕਹਿੰਦੇ ਨੇ ਨਾ ਵੀ ਮੁਕਤੀ ਮਿਲਦੀ ਹੈ ਵੀ ਜਿਹੜਾ ਕਾਂਸ਼ੀ ਕਰਵੱਤ ਲਵੇ, ਪਰ ਸਤਿਗੁਰੂ ਕਹਿੰਦੇ ਨਹੀਂ, ਇਹਦੇ ਨਾਲ ਵੀ ਮੁਕਤੀ ਨਹੀਂ ਮਿਲ ਸਕਦੀ। ਕਾਂਸ਼ੀ ਕਰਵੱਤ ਲੈ ਕੇ ਵੀ ਕਲਗੀਧਰ ਪਾਤਸ਼ਾਹ ਨੇ ਵੀ ਇੱਕ ਬੜੀ ਸੁੰਦਰ ਦਲੀਲ ਦਿੱਤੀ ਹੈ। ਉਹ ਕਹਿੰਦੇ ਨੇ ਜਿਹੜੇ ਇਹ ਗੱਲ ਆਖਦੇ ਨੇ ਬਈ ਕਾਂਸ਼ੀ ਵਿੱਚ ਕਰਵੱਤ ਆਰੇ ਨਾਲ ਸਰੀਰ ਨੂੰ ਚੁਰਵਾ ਕੇ ਮੁਕਤੀ ਮਿਲਦੀ ਹੈ, ਤੇ ਆਹ ਜਿਹੜੇ ਚੋਰ ਡਾਕੂ ਲੋਕ ਹਥਿਆਰਾਂ ਦੇ ਨਾਲ ਹਮਲਾ ਕਰਕੇ ਲੋਕਾਂ ਨੂੰ ਕਤਲ ਕਰਦੇ ਨੇ, ਇਹਦਾ ਮਤਲਬ ਫਿਰ ਉਹਨਾਂ ਨੂੰ ਵੀ ਮੁਕਤੀ ਮਿਲ ਜਾਣੀ ਚਾਹੀਦੀ ਹੈ, ਕਿਉਂਕਿ ਉਹ ਵੀ ਸ਼ਸਤਰਾਂ ਨਾਲ ਮਾਰੇ ਜਾਂਦੇ ਨੇ। ਪਰ ਇਹ ਗੱਲਾਂ ਤੇ ਐਵੇਂ ਵਾਧੂ ਦੀਆਂ ਲੋਕਾਂ ਨੇ ਜੋੜੀਆਂ ਹੋਈਆਂ ਨੇ, ਪਰ ਹਜ਼ੂਰ ਕਹਿੰਦੇ ਨੇ ਇਹ ਜਿਹੜੇ ਦੂਸਰੇ ਕਰਮ ਨੇ ਨਾ, ਮੈਂ ਕੀ ਇਹ ਕਰਮ ਅਨੇਕਾਂ ਜਿਨ੍ਹਾਂ ਦੇ ਨਾਲ ਨਹੀਂ ਪ੍ਰਾਪਤੀ ਹੁੰਦੀ, ਉਹਨਾਂ ਦੀ ਇਹ ਲਿਸਟ ਉਹਨਾਂ ਦੀ ਸੂਚੀ ਚੱਲ ਰਹੀ ਹੈ। ਹਜ਼ੂਰ ਕਹਿੰਦੇ ਅਸੀਂ ਕਾਂਸੀ ਕਰਵਾਤ ਵੀ ਸਿਰ ਤੇ ਰਖਵਾ ਕੇ ਦੇਖ ਲਿਆ,
ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲਖ ਯਤਨ ਕਰਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਲੱਖਾਂ ਵੀ ਇਹੋ ਜਿਹੇ ਯਤਨ ਹੋਰ ਕਰ ਲਵੇ ਮਨੁੱਖ, ਪਰ ਇਸ ਤਰੀਕੇ ਦੇ ਨਾਲ ਮਨ ਦੀ ਮੈਲ ਤੇ ਨਹੀਂ ਨਾ ਉਤਰਦੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖੰਡਲੀ ਧੋਤੀ ਉਜਲੀ ਨਾ ਹੋਵੀ ਜੇ ਸੋ ਧੋਵਨ ਪਾਓ। ਹੁਣ ਕੋਲੇ ਨੂੰ ਜਿੰਨਾ ਮਰਜ਼ੀ ਧੋਈ ਜਾਓ ਕਦੇ ਉਹ ਸਾਫ਼ ਨਹੀਂ ਹੁੰਦਾ, ਕੋਲੇ ਦਾ ਰੰਗ ਕਾਲਾ ਹੀ ਰਹਿੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਮਨ ਦੀ ਮੈਲ ਨਹੀਂ ਕਿਸੇ ਤਰ੍ਹਾਂ ਵੀ ਉਤਰ ਸਕਦੀ, ਚਾਹੇ ਇਹੋ ਜੇ ਲੱਖਾਂ ਯਤਨ ਵੀ ਕੋਈ ਕਰ ਲਵੇ।
ਕਨਕ ਕਾਮਨੀ ਹੈਵਰ ਗੈਵਰ ਬੋਬਿਦ ਦਾਨ ਦਾ ਤਾਰਾ।
ਲੋ ਹਜ਼ੂਰ ਕਹਿੰਦੇ ਨੇ ਫਿਰ ਹਿੰਦੂ ਲੋਕਾਂ ਨੇ, ਬ੍ਰਾਹਮਣ ਲੋਕਾਂ ਨੇ ਕੁਛ ਐਸਾ ਵੀ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਵੀ ਤੁਸੀਂ ਪੁੰਨ ਦਾਨ ਕਰੋ, ਔਰ ਉਸ ਪੁੰਨ ਦਾਨ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਸੋਨੇ ਨੂੰ ਗਿਣਿਆ ਗਿਆ, ਕਿਉਂਕਿ ਸੋਨਾ ਇੱਕ ਕੀਮਤੀ ਤੇ ਉੱਤਮ ਧਾਤ ਮੰਨੀ ਗਈ ਹੈ। ਦੂਸਰੇ ਨੰਬਰ ਤੇ ਇਹ ਜਿਹੜੇ ਬ੍ਰਾਹਮਣ ਲੋਕ ਸਨ, ਇਹ ਕਹਿੰਦੇ ਇਸਤਰੀ ਦਾ ਵੀ ਦਾਨ ਕਰ ਸਕਦੇ ਹੋ। ਜੇ ਸੋਚਿਆ ਜਾਵੇ ਇਸਤਰੀ ਇੱਕ ਸਾਡੇ ਮਨੁੱਖੀ ਸਮਾਜ ਦਾ ਇੱਕ ਜ਼ਰੂਰੀ ਅੰਗ ਹੈ, ਪਰ ਇਹਨਾਂ ਨੇ ਉਸ ਨੂੰ ਇੱਕ ਵਸਤੂ ਹੀ ਸਮਝਿਆ ਹੋਇਆ ਸੀ ਵੀ ਇਸਤਰੀ ਕੋਈ ਮਨੁੱਖ ਦਾ ਮਨੁੱਖੀ ਸਮਾਜ ਦਾ ਅੰਗ ਨਹੀਂ, ਉਹ ਇੱਕ ਵਸਤੂ ਹੈ। ਆ ਜਿਵੇਂ ਕੋਈ ਸਾਡੇ ਘਰਾਂ ਦੇ ਵਿੱਚ ਭੇਡਾਂ ਬੱਕਰੀਆਂ ਮੱਝਾਂ ਗਾਈਆਂ ਪਸ਼ੂ ਹੁੰਦੇ ਨੇ, ਬਈ ਇਹਨਾਂ ਨੂੰ ਦਾਨ ਕਰ ਸਕਦੀਆਂ, ਵੇਚ ਸਕਦੀਆਂ, ਲੈ ਸਕਦੀਆਂ, ਇਸ ਤਰ੍ਹਾਂ ਹੀ ਇਹ ਇਸਤਰੀ ਨੂੰ ਸਮਝਦੇ ਸਨ। ਪਰ ਗੁਰੂ ਮਹਾਰਾਜ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ ਤੇ ਨਾਲ ਇਹ ਵੀ ਬਚਨ ਆਖੇ ਨੇ, ਸੋ ਕਿਉਂ ਮੰਦਾ ਆਖਿਆ ਜਿਤ ਜੰਮਹਿ ਰਾਜਾ। ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜੇ ਦਾਨ ਨੇ ਕਈ ਕਿਸਮਾਂ ਦੇ ਲਿਖੇ, ਪਹਿਲੇ ਨੰਬਰ ਤੇ ਸੋਨੇ ਦਾ ਦਾਨ ਹੈ, ਦੂਸਰੇ ਨੰਬਰ ਤੇ ਕਾਮਨੀ ਇਸਤਰੀ ਦਾ ਦਾਨ ਹੈ, ਤੇ ਹੈਵਰ ਸੋਹਣੇ ਘੋੜੇ ਤੇ ਗੈਵਰ ਸੋਹਣੇ ਹਾਥੀ, ਬਹੁਬੇ ਦਾਨ ਦਾ ਤਾਰਾ, ਤੇ ਮੈਂ ਬਹੁਤ ਤਰ੍ਹਾਂ ਦੇ ਨਾਲ ਦਾਤਾ ਬਣ ਕੇ ਦਾਨ ਕਰਕੇ ਵੇਖ ਲਿਆ, ਸੋਨੇ ਦਾ ਦਾਨ ਕਰਕੇ ਵੀ ਦੇਖ ਲਿਆ, ਇਸਤਰੀਆਂ ਦਾ ਵੀ ਦਾਨ ਕਰਕੇ ਵੇਖ ਲਿਆ, ਤੇ ਹੈਵਰ ਗੈਵਰ ਸੋਹਣੇ ਘੋੜੇ ਤੇ ਸੋਹਣੇ ਹਾਥੀਆਂ ਨੂੰ ਵੀ ਦਾਨ ਕਰਕੇ ਵੇਖ ਲਿਆ।
ਅਨ ਬਸਤਰ ਭੂਮ ਬੋ ਅਰਪੇ ਨੈ ਮਿਲਿਆ ਹਰ ਦੁਆਰਾ।
ਲੋ ਹਜ਼ੂਰ ਕਹਿੰਦੇ ਨੇ ਅੰਨ ਦਾ ਦਾਨ ਕਰਕੇ ਵੀ ਦੇਖ ਲਿਆ, ਬਸਤਰਾਂ ਦਾ ਦਾਨ ਕਰਕੇ ਵੀ ਦੇਖ ਲਿਆ, ਭੂਮੀ ਦਾਨ ਕਰਕੇ ਵੀ ਦੇਖ ਲਿਆ। ਕਈ ਲੋਕ ਆਪਣੀ ਜ਼ਮੀਨ ਹੀ ਕਿਸੇ ਧਰਮ ਸਥਾਨ ਦੇ ਨਾਂ ਲਾਉਂਦੇ ਨੇ, ਧਰਤੀ ਵੀ ਦਾਨ ਕਰਕੇ ਧਰਤੀ ਦਾ ਦਾਨ ਕਰਕੇ ਵੀ ਦੇਖ ਲਿਆ। ਅੰਨ ਬਸਤਰ ਭੂਮੀ ਧਰਤੀ ਬਹੁਤ ਤਰ੍ਹਾਂ ਦੇ ਨਾਲ ਅਰਪਣ ਕਰ ਦਿੱਤੇ, ਨਾ ਮਿਲ ਗਿਆ ਹਰ ਦੁਆਰਾ, ਪਰ ਅਸਲੀਅਤ ਤਾਂ ਇਹ ਹੈ। ਸਤਿਗੁਰੂ ਕਹਿੰਦੇ ਨੇ ਹਉਮੈ ਹੰਕਾਰ ਹੋਣ ਕਰਕੇ, ਕਿਉਂਕਿ ਇਹੋ ਜਿਹੇ ਕੰਮ ਕਰਕੇ ਅਧ ਕਹੰ ਬੁੱਧ ਬਾਧੇ, ਉਸ ਗੱਲ ਨੂੰ ਸਾਹਮਣੇ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਤਿਗੁਰੂ ਆਖ ਰਹੇ ਹਨ ਵੀ ਹੰਕਾਰ ਹੋਣ ਕਰਕੇ ਨਹਿ ਮਿਲ ਗਿਆ ਹਰ ਦੁਆਰਾ। ਇਹ ਪੁੰਨ ਦਾਨ ਕਰਕੇ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਦਰਵਾਜ਼ਾ ਹੈ ਸੱਚਖੰਡ ਦਾ ਦਰਵਾਜ਼ਾ, ਉਹ ਨਹੀਂ ਮਿਲ ਸਕਦਾ। ਤੁਸੀਂ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਨਹੀਂ ਜਾ ਸਕਦੇ, ਚਾਹੇ ਜਿੰਨਾ ਮਰਜ਼ੀ ਤੁਸੀਂ ਦਾਨ ਵੀ ਕਰ ਲਵੋ।
ਪੂਜ ਪੂਜਾ ਅਰਚਾ ਬੰਧਨ ਡੰਡਾਉਤ ਖਟਕਰਮਾ ਰਤ ਰਹਿਤਾ।
ਫੇਰੇ ਪੰਡਿਤ ਲੋਕ ਇਹ ਵੀ ਕਹਿੰਦੇ ਸਨ, ਬਈ ਤੁਸੀਂ ਦੇਵੀ ਦੇਵਤਿਆਂ ਦੀ ਪੂਜਾ ਕਰੋ, ਅਰਚਾ ਕਰੋ, ਇਹਦੇ ਨਾਲ ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਪਰ ਸਤਿਗੁਰੂ ਕਹਿੰਦੇ ਨੇ, ਇਹ ਖੋੜਸ ਪ੍ਰਕਾਰ ਦੀ ਪੂਜਾ ਕਰਕੇ ਵੀ ਦੇਖ ਲਈ ਹੈ, ਅਰਚਾ ਚੰਦਨ ਆਦਿਕ ਛਿੜਕ ਕੇ ਵੀ ਦੇਖ ਲਿਆ ਹੈ। ਬੰਧਨ ਦਾ ਅਰਥ ਹੈ ਮੱਥਾ ਟੇਕ ਕੇ ਤੇ ਡੰਡਾਉਤ ਸਿੱਧੇ ਡੰਡੇ ਵਾਂਗੂ ਪੈ ਕੇ ਡੰਡਾਉਤ ਕਰਕੇ ਵੀ ਦੇਖ ਲਈ ਹੈ। ਪੂਜਾ ਅਰਚਾ ਬੰਧਨ ਡੰਡਾਉਤ ਖਟ ਕਰਮਾਂ ਰਹਿਤ ਰਹਿਤਾ, ਜਿਹੜੇ ਖਟ ਕਰਮ ਨੇ। ਹਿੰਦੂ ਧਰਮ ਦੇ ਵਿੱਚ ਹਰ ਹਿੰਦੂ ਪੁਰਸ਼ ਨੂੰ, ਧਰਮੀ ਪੁਰਸ਼ ਨੂੰ ਇਹ ਖਟ ਕੰਮ ਕਰਨ ਦੀ ਆਗਿਆ ਹੈ। ਉਹ ਜਿਹੜੇ ਖਟ ਕਰਮ ਕਿਹੜੇ ਨੇ ਉਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਉਹ ਖਟ ਕਰਮ ਨੇ, ਇੱਕ ਤਾਂ ਅਤਿਥੀ ਪੂਜਾ, ਦੇਵ ਅਰਚਨ ਅਤੇ ਗਾਇਤਰੀ ਮੰਤਰ ਦਾ ਜਾਪ, ਸੰਧਿਆ, ਹਮਨ, ਇਸ ਤਰ੍ਹਾਂ ਦੇ ਇਹ ਖਟ ਕਰਮ ਉਹਨਾਂ ਦੇ ਗਿਣੇ ਹੋਏ ਨੇ। ਸੰਧਿਆ, ਤਰਪਨ, ਗਾਇਤਰੀ ਅਤੇ ਅਤਿਥੀ ਪੂਜਾ, ਦੇਵ ਅਰਚਨ ਤੇ ਹੋਮ, ਇਹ ਜਿਹੜੇ ਖਟ ਕਰਮ ਹਿੰਦੂ ਧਰਮ ਦੇ ਪ੍ਰਮੁੱਖ ਮੰਨੇ ਗਏ ਨੇ, ਖਟ ਕਰਮਾਂ ਰਤ ਰਹਿਤਾ। ਲੋ ਹਜ਼ੂਰ ਕਹਿੰਦੇ ਨੇ, ਜਿਹੜੇ ਹਿੰਦੂ ਧਰਮ ਦੇ ਖਟ ਕਰਮ ਨੇ ਇਹਨਾਂ ਦੇ ਵਿੱਚ ਵੀ ਪ੍ਰੇਮ ਕਰਕੇ ਵੇਖ ਲਿਆ।
ਹੋ ਕਰਦ ਬੰਧਨ ਮੈਂ ਪਰਿਆ, ਨਾ ਮਿਲਿਆ ਇਹੋ ਜੁਗਤਾ।
ਲੋ ਹਜ਼ੂਰ ਕਹਿੰਦੇ ਨੇ, ਇਹ ਚਾਹੇ ਪੂਜਾ ਅਰਤਾ ਅਰਚਾ ਆਦਿਕ ਖਟ ਕਰਮ ਨੇ, ਇਹ ਕਰਦਿਆਂ ਹੋਇਆ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਵੱਧ ਹੈ। ਹਾਹੋ ਕਰਤ ਬੰਧਨ ਮੈਂ ਭਰਿਆ, ਵੀ ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਸੰਧਿਆ ਕੀਤੀ, ਮੈਂ ਤਰਪਣ ਕੀਤਾ, ਮੈਂ ਅਤਿਥੀ ਪੂਜਾ ਕੀਤੀ, ਮੈਂ ਹਮਨ ਕੀਤਾ, ਬਸ ਮੈਂ ਕਰਦਿਆਂ ਹੋਇਆ ਹਉਮੈ ਹੰਕਾਰ ਦੇ ਬੰਧਨਾਂ ਦੇ ਵਿੱਚ ਹੀ ਪਿਆ ਰਿਹਾ, ਨਹਿ ਮਿਲ ਗਿਆ ਇਹ ਯੋਗਤਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਇਸ ਯੁਗਤੀ ਨਾਲ ਵੀ, ਇਸ ਕਰਮ ਕਾਂਡ ਦੀ ਯੁਗਤੀ ਨਾਲ ਵੀ ਵਾਹਿਗੁਰੂ ਨੂੰ ਨਹੀਂ ਮਿਲਿਆ ਜਾ ਸਕਦਾ।